ਸਤਨਾਮ ਸਤਿਗੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਏਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ ਜਿਸ ਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਨ ਦੋ ਦਾਹਾ ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ ਰੇ ਮਨ ਕਿਆ ਕਰੇ ਹੈ ਹਾਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹਾ ਰਹਾਉ ਜੈਸੇ ਬਸਤਰ ਦੇਹ ਉਡਾਨੇ ਦਿਨ ਦੋਇ ਚਾਰ ਪੋਰਾਹਾ ਪੀਤ ਉਪਰੇ ਕੇਤਕ ਤਾਈਐ ਅੰਤ ਔਰ ਕੋ ਆਹਾ ਜੈਸੇ ਅੰਭ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆ ਗਿਆ ਪਾਰ ਰਮਕੀ ਉੱਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੈ ਚੱਲ ਹੈ ਲੇਖੈ ਬੈਸੈ ਲੇਖੇ ਲੈਂਦੇ ਸਾਹਾ ਲੇਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਓਟਾਹ ਰੇ ਮਨ ਲੇਖੈ ਚੱਲ ਹੈ ਲੇਖੈ ਬੈਸੈ ਲੇਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਓਟਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਮ ਸਤਿਕਾਰਯੋਗ ਗੁਰੂ ਕੀ ਸਾਹਿਬ ਜੀ ਨੂੰ ਅੱਜ ਸਾਧ ਸੰਗਤ ਜੀ ਆਓ ਆਪਣੀਆਂ ਮਨ ਬਿਰਤੀਆਂ ਨੂੰ ਫਿਰ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਹਰ ਰੋਜ਼ ਆਪ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਆਸਾ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਨੇ ਜੋ ਸ਼ਬਦ ਉਚਾਰਨ ਕੀਤੇ ਹਨ ਆਓ ਇਹਨਾਂ ਨਾਲ ਜੁੜ ਜਾਈਏ। ਪਿਆਰ ਨਾਲ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਜੋ ਅਦੁੱਤੀ ਪਰਮੇਸ਼ਰ ਅਕਾਲ ਪੁਰਖ ਹੈ ਦੋ ਮਨਾ ਸੇਮ ਇੱਕ ਸੋ ਆਹੇ ਦੋ ਜਾਂ ਤਿੰਨ ਨਹੀਂ ਇੱਕੋ ਹੀ ਹੈ ਇੱਕੋ ਹੈ ਭਾਈ ਇੱਕੋ ਹੈ ਔਰ ਉਹ ਇੱਕ ਪਰਮਾਤਮਾ ਸਰਵਤਰ ਪ੍ਰਾਣੀਆਂ ਦੇ ਅੰਦਰ ਆਤਮਾ ਰੂਪ ਹੋ ਕੇ ਬਿਰਾਜਮਾਨ ਹੈ ਜਾਗਰਤ ਸੁਪਨ ਸੁਖੋਪ ਅਤੇ ਤਿੰਨਾਂ ਅਵਸਥਾ ਦਾ ਸਾਕਸ਼ੀ ਓਅੰਕਾਰ ਉਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਬੀਜ ਰੂਪ ਹੈ ਔਰ ਕੇਵਲ ਅਤੇ ਕੇਵਲ ਇੱਕ ਹੈ ਸਤ ਚੇਤਨ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਨਾਲ ਉਸਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਵਿਆਕਰਨ ਵਾਲਿਆਂ ਨੇ ਜੋ ਅਰਥ ਕੀਤੇ ਹਨ ਓਅੰਕਾਰ ਦੇ ਅਵਨਾਮ ਰੱਖਿਆ ਕਰਨ ਵਾਲਾ ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਸਾਰਿਆਂ ਨੂੰ ਆਪਣੀ ਸੱਤਾ ਪ੍ਰਦਾਨ ਕਰਕੇ ਸਾਰਿਆਂ ਦੇ ਵਿੱਚ ਬਿਰਾਜਮਾਨ ਹੋ ਕੇ ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲਾ ਹੈ ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ ਜਿਸ ਨੂੰ ਜਾਣ ਨਾਲ ਹੋਰ ਕੁਝ ਜਾਣਨਾ ਬਾਕੀ ਨਹੀਂ ਰਹਿ ਜਾਂਦਾ ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨਾ ਬਾਕੀ ਨਹੀਂ ਉਹ ਗਿਆਨ ਸਰੂਪ ਹੈ ਐਸੇ ਪਰਮੇਸ਼ਰ ਦਾ ਮੰਗਲਾ ਚਰਨ ਕਰਕੇ ਗੁਰੂ ਸਾਹਿਬ ਸ਼ਬਦ ਦੀ ਆਰੰਭਤਾ ਕਰਦੇ ਹਨ। ਆਸਾ ਘਰ ਦਸਵਾਂ ਆਸਾ ਰਾਗ ਵਿੱਚ ਸ਼ਬਦ ਦਸਵੇਂ ਘਰ ਵਿੱਚ ਗਾਉਣ ਦਾ ਸੰਕੇਤ ਦਿੱਤਾ ਹੈ। ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ। ਜੀਵ ਨੂੰ ਵੈਰਾਗ ਦਾ ਉਪਦੇਸ਼ ਦਿੰਦੇ ਹਨ ਇਸ ਸ਼ਬਦ ਵਿੱਚ, ਕਿਉਂਕਿ ਬਿਨ ਵੈਰਾਗ ਨਾ ਛੂਟ ਸਮਾਇਆ। ਵੈਰਾਗ ਤੋਂ ਬਿਨਾਂ ਬਾਹਰ ਵਾਲੀ ਦਿਸਦੀ ਮਾਇਆ ਦਾ ਮੋਹ ਨਹੀਂ ਜਾਂਦਾ। ਜਿੰਨਾ ਚਿਰ ਮੋਹ ਨਹੀਂ ਸੰਸਾਰ ਦਾ ਜਾਂਦਾ, ਉਨ੍ਹਾਂ ਚਿਰ ਪਰਮਾਰਥ ਦੀ ਗੱਲ ਸਮਝ ਨਹੀਂ ਆਉਂਦੀ। ਇਸੇ ਕਰਕੇ ਸਤਸੰਗ ਜੀ ਅੱਜ ਸਾਨੂੰ ਗੁਰਬਾਣੀ 'ਤੇ ਸ਼ੰਕੇ ਪੈਦਾ ਹੋ ਰਹੇ ਨੇ, ਕਿਉਂਕਿ ਸਾਡੀ ਬਿਰਤੀ ਵੈਰਾਗ ਵੱਲੋਂ ਹਟ ਕੇ ਮੋਹ ਵਾਲੇ ਪਾਸੇ ਜ਼ਿਆਦਾ ਗਈ ਹੋਈ ਹੈ। ਸੰਸਾਰ ਦਿਸਦੇ ਸੰਸਾਰ ਦਾ ਮੋਹ ਜੋ ਹੈ, ਵਿਸ਼ਿਆ ਸ਼ਕਤੀ, ਪ੍ਰਮਾਣਗਤ ਸੰਸੇ, ਪਰਮੇਹਗਤ ਸੰਸੇ, ਇਹ ਸਾਡੇ ਅੰਦਰ ਪਏ ਹੋਏ ਨੇ। ਵਿਸ਼ੇ ਸ਼ਕਤੀ ਕਹਿੰਦੇ ਨੇ ਵਿਸ਼ਿਆਂ ਦਾ ਮੋਹ, ਅੱਖਾਂ ਨਾਲ ਦੇਖਣ ਵਾਲੀਆਂ ਚੀਜ਼ਾਂ, ਕੰਨਾਂ ਨਾਲ ਸੁਣਨ ਵਾਲੀਆਂ ਆਵਾਜ਼ਾਂ, ਚਮੜੀ ਨਾਲ ਸਪਰਸ਼ ਕਰਨ ਵਾਲੀਆਂ ਵਸਤੂਆਂ ਅਤੇ ਰਸ ਨਾਲ ਚੱਖਣ ਵਾਲੀਆਂ ਚੀਜ਼ਾਂ, ਇਹ ਪੰਜ ਪ੍ਰਕਾਰ ਦੇ ਜਿਹੜੇ ਵਿਸ਼ੇ ਹਨ ਪੰਜਾਂ ਗਿਆਨ ਇੰਦਰੀਆਂ ਦੇ, ਉਹਨਾਂ ਪ੍ਰਤੀ ਆਸ਼ਕਤੀ, ਉਹਨਾਂ ਪ੍ਰਤੀ ਮੋਹ, ਉਹਨਾਂ ਵੱਲ ਆਕਰਸ਼ਣ, ਖਿੱਚ, ਇੱਕ ਤਾਂ ਇਹ ਬੜਾ ਵੱਡਾ ਪ੍ਰਤੀਬੰਧ ਹੈ। ਇੱਕ ਹੁੰਦਾ ਪ੍ਰਮਾਣਗਤ ਸੰਸੇ। ਪ੍ਰਮਾਣਗਤ ਸੰਸੇ ਵਿਸ਼ੇ ਸ਼ਕਤੀ ਤੋਂ ਬਾਅਦ ਪੈ ਹੀ ਜਾਂਦਾ। ਜਦੋਂ ਵਿਸ਼ੇ ਸ਼ਕਤੀ ਹੁੰਦੀ ਹੈ ਫਿਰ ਪ੍ਰਮਾਣਗਤ ਸੰਸੇ। ਪ੍ਰਮਾਣਗਤ ਸੰਸੇ ਹੁੰਦਾ ਵੀ ਜਿਹੜੇ ਸਾਡੇ ਗ੍ਰੰਥ ਨੇ, ਗੁਰੂ ਬਾਣੀ ਹੈ, ਕੀ ਇਹ ਸੱਚ ਹੈ ਕਿ ਐਵੇਂ ਲਿਖਿਆ ਹੋਇਆ, ਇਹਨੂੰ ਪ੍ਰਮਾਣਗਤ ਸੰਸੇ ਕਹਿੰਦੇ। ਉਸ ਤੋਂ ਬਾਅਦ ਪਰਮੇਹਗਤ ਸੰਸੇ ਹੁੰਦਾ। ਪਰਮੇਹ ਹੈ ਸਾਡਾ ਪਰਮੇਸ਼ਰ ਵਾਹਿਗੁਰੂ, ਜਿਸ ਨੂੰ ਅਸੀਂ ਜਾਣਨਾ ਹੈ। ਫਿਰ ਉਹਦੇ ਪ੍ਰਤੀ ਸ਼ੰਕਾ ਹੁੰਦਾ ਵੀ ਰੱਬ ਹੈ ਕਿ ਨਹੀਂ ਹੈ। ਇਹ ਸਟੈਪ ਬਾਈ ਸਟੈਪ ਬੰਦੇ ਦੇ ਅੰਦਰ ਇਹ ਘਟਨਾ ਘਟਦੀ ਹੈ। ਹੁਣ ਕਲਯੁੱਗ ਦੇ ਵਿੱਚ ਜਿਉਂ ਜਿਉਂ ਕਲਯੁੱਗ ਦਾ ਜ਼ੋਰ ਪੈ ਰਿਹਾ ਹੈ, ਤਿਉਂ ਤਿਉਂ ਸਾਧ ਸੰਗਤ ਜੀ ਇਹ ਵਿਸ਼ੇ ਸ਼ਕਤੀ ਔਰ ਪ੍ਰਮਾਣਗਤ ਸੰਸੇ ਅਤੇ ਪਰਮੇਹਗਤ ਸੰਸੇ ਵੱਧਦਾ ਜਾ ਰਿਹਾ। ਇਹਦਾ ਮੋੜਾ ਇੱਕੋ ਹੀ ਹੈ ਵੀ ਸਾਨੂੰ ਇਹ ਸੰਸਾਰ ਵੱਲੋਂ ਮੋਹ ਹਟੇ। ਪਹਿਲਾ ਸਟੈਪ ਹੈ ਵਿਸ਼ੇ ਸ਼ਕਤੀ ਘਟੇ, ਸੰਸਾਰ ਦੇ ਪਦਾਰਥਾਂ ਦਾ, ਦਿਸਦੇ ਸੰਸਾਰ ਦਾ ਮੋਹ ਘਟੇ, ਫਿਰ ਸਾਡਾ ਗੁਰਬਾਣੀ 'ਤੇ ਨਿਸ਼ਚਾ ਬੱਝੇਗਾ, ਫਿਰ ਹੌਲੀ ਹੌਲੀ ਪਰਮਾਤਮਾ 'ਤੇ ਵੀ ਨਿਸ਼ਚਾ ਬੱਝੇਗਾ। ਜੇ ਕੋਈ ਕਹੀ ਜਾਵੇ ਵੀ ਮੈਂ ਤਾਂ ਜੀ ਪਰਮਾਤਮਾ ਨੂੰ ਮੰਨਦਾ ਪਰ ਗੁਰਬਾਣੀ ਦੀਆਂ ਗੱਲਾਂ ਨੂੰ ਨਹੀਂ ਮੰਨਦਾ, ਤਾਂ ਉਹ ਸਿਰਫ ਝੂਠ ਬੋਲਦਾ ਹੈ। ਐਸਾ ਹੋ ਨਹੀਂ ਸਕਦਾ, ਕਿਉਂਕਿ ਪ੍ਰਮਾਣ ਤੋਂ ਬਿਨਾਂ ਪਰਮੇਹ ਦੀ ਸਿੱਧੀ ਨਹੀਂ ਹੁੰਦੀ। ਪ੍ਰਮਾਣ ਤੋਂ ਬਿਨਾਂ ਤੁਸੀਂ ਪਰਮੇਹ ਨੂੰ ਕਿਵੇਂ ਸਿੱਧ ਕਰੋਗੇ? ਅੱਖਾਂ ਹੀ ਕੋਈ ਨਹੀਂ ਤੁਹਾਡੇ ਕੋਲ, ਤੁਸੀਂ ਕਿੱਦਾਂ ਕਿਸੇ ਚੀਜ਼ ਨੂੰ ਸਮਝੋਗੇ ਵੀ ਲਾਲ ਹੈ, ਪੀਲੀ ਹੈ, ਕਾਲੀ ਹੈ, ਨੀਲੀ ਹੈ? ਉਹ ਦ੍ਰਿਸ਼ਟੀ ਤਾਂ ਗੁਰਬਾਣੀ ਨੇ ਦੇਣੀ ਹੈ ਨਾ, ਉਹ ਨਜ਼ਰ ਤਾਂ ਗੁਰੂ ਨੇ ਦੇਣੀ। ਉਹ ਗੁਰੂ ਦੀ ਨਜ਼ਰ ਨੂੰ ਅਸੀਂ ਮੰਨਦੇ ਨਹੀਂ, ਰੱਬ ਕਿੱਥੇ ਦੇਖਦੇ? ਇਸ ਕਰਕੇ ਇਹ ਜੋ ਹੋ ਰਿਹਾ ਹੈ ਕਲਯੁਗ ਦੇ ਵਿੱਚ, ਇਸ ਤੋਂ ਬਚਣ ਦਾ ਇੱਕੋ ਹੀ ਉਪਾਅ ਹੈ, ਜਿਹ ਵਿਖਿਆ ਸਕਦੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਪਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਸ ਨੇ ਵਿਖਿਆ ਸ਼ਕਤੀ ਤਿਆਗ ਦਿੱਤੀ ਔਰ ਜਿਸ ਨੇ ਬੈਰਾਗ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਉਹਨੂੰ ਫਿਰ ਇਸ ਪਾਸੇ ਅਗਲੇ ਕਦਮ ਜਿਹੜੇ ਨੇ ਪੁੱਟਣ ਦਾ ਮੌਕਾ ਮਿਲ ਜਾਂਦਾ ਹੈ। ਆਓ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਬਚਨ ਬੈਰਾਗ ਦੇ ਕਹਿ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ। ਸਰਵਣ ਕਰੀਏ ਪਿਆਰ ਨਾਲ ਅਖੀ ਸਤਨਾਮ ਸ੍ਰੀ ਵਾਹਿਗੁਰੂ। ਜਿਸ ਨੂੰ ਤੂੰ ਆਸਥਿਰ ਕਰ ਮਨ ਹੈ ਤੇ ਪਾਹੁਣ ਦੋ ਦਾਹਾ। ਹੇ ਭਾਈ, ਜਿਸ ਚੀਜ਼ ਨੂੰ ਤੂੰ, ਜਿਸ ਦੁਨੀਆਂ ਨੂੰ, ਜਿਸ ਪਦਾਰਥ ਨੂੰ, ਤੂੰ ਸੰਸਰੀਰ ਨੂੰ ਵੀ ਅਥਵਾ ਪਰਿਵਾਰ ਨੂੰ, ਆਲੇ ਦੁਆਲੇ ਨੂੰ, ਸਮਾਜ ਨੂੰ ਸਦਾ ਲਈ ਸਥਿਰ ਮੰਦਾ ਮੰਨੀ ਬੈਠਾ। ਕਦੀ ਕਦੀ ਗੁਰਬਾਣੀ ਸੁਣ ਕੇ ਤਾਂ ਲੱਗਦਾ ਵੀ ਦੁਨੀਆਂ ਝੂਠੀ ਹੈ, ਐਵੇਂ ਪੰਜ ਚਾਰ ਮਿੰਟ ਵਾਸਤੇ, ਦਸ ਵੀਹ ਮਿੰਟ ਵਾਸਤੇ ਕਥਾ ਸੁਣ ਲਈ ਜਾਂ ਕੀਰਤਨ ਸੁਣ ਲਿਆ, ਜਾਂ ਅਸੀਂ ਵੀ ਇੱਥੇ ਬੈਠੇ ਬੈਠੇ ਇੱਦਾਂ ਸੋਚ ਰਹੇ ਹਾਂ ਵੀ ਦੁਨੀਆਂ ਝੂਠੀ ਹੈ। ਭੋਗ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲਣਾ, ਸਾਨੂੰ ਵੀ ਸੱਚੀ ਨਜ਼ਰ ਆਉਣੀ ਹੈ, ਕਿਉਂਕਿ ਇਹ ਪ੍ਰਬਲ ਸ਼ਕਤੀ ਹੈ। ਕੋਈ ਸੁੱਖ ਸੌਖਾ ਜਿਹਾ ਕੰਮ ਥੋੜ੍ਹਾ ਵੀ ਇਹਨੂੰ ਅਸੀਂ ਲਾਹ ਕੇ ਸੁੱਟ ਦਿਆਂਗੇ। ਮਹਾਰਾਜ ਕਹਿੰਦੇ ਜਿਸ ਨੂੰ ਤੂੰ ਆਸਥਿਰ ਕਰ ਮੰਨ ਹੈ, ਜਿਹਨੂੰ ਤੂੰ ਸੱਚਾ ਕਰਕੇ ਮੰਨੀ ਬੈਠਾ ਵੀ ਇੱਦਾਂ ਹੀ ਰਹਿਣ ਵਾਲੀ ਹੈ, ਸਥਿਰ ਹੈ, ਪੱਕੀ ਹੈ, ਤੇ ਪਾਹੁਣ ਦੋ ਦਾਹਾ। ਅਸਲ ਵਿੱਚ ਇਹ ਸਾਰੇ ਦੋ ਦਿਨਾਂ ਦੇ ਪ੍ਰਾਹੁਣੇ ਹਨ, ਪ੍ਰਾਹੁਣੇ ਪਾਹੁਣ ਮੈਨੇ ਪ੍ਰਾਹੁਣੇ। ਪ੍ਰਾਹੁਣੇ ਆਉਂਦੇ ਨੇ, ਉਹ ਰਾਤ ਦੋ ਰਾਤ ਰਹਿ ਕੇ ਵਾਪਸ ਚਲੇ ਜਾਂਦੇ ਨੇ। ਇਹ ਤਾਂ ਨਹੀਂ ਹੁੰਦਾ ਵੀ ਪ੍ਰਾਹੁਣਾ ਕੋਈ ਆਵੇ ਅਤੇ ਪੱਕਾ ਹੀ ਡੇਰਾ ਪਾ ਕੇ ਬਹਿ ਜੇ। ਅਗਲੇ ਘਰ ਵਾਲੇ ਵੀ ਹੱਥ ਜੋੜ ਦਿੰਦੇ, ਉਹ ਕਹਿੰਦੇ ਜਵਾਈ ਚਲਾ ਗਿਆ ਸਹੁਰਿਆਂ ਦੇ, ਉਹ ਜਾਵੇ ਹੀ ਕੋਈ ਨਾ। ਮਾਈ ਰੋਜ਼ ਵੇਖਿਆ ਕਰੇ ਵੀ ਇਹ ਤਾਂ ਪੱਕੇ ਢੇਰਾ ਲਾ ਬੈਠਾ। ਇੱਕ ਦਿਨ ਪਰੌਂਠੇ ਚਾਰ ਬੰਨ ਕੇ ਕਹਿੰਦੀ, ਪੁੱਤਰ ਆਹਦਾ ਤੇਰਾ ਟਿਫਨ ਤਿਆਰ ਹੈ ਰਸਤੇ 'ਚ ਖਾਣ ਜੋਗੇ, ਅਤੇ ਫਿਰ ਪੁੱਤਰ ਆਵੇਂਗਾ ਕਦੋਂ ਦੁਬਾਰਾ, ਕਦੋਂ ਗੇੜਾ ਮਾਰੇਗਾ। ਉਹ ਕਹਿੰਦਾ, ਮਾਤਾ ਜੀ ਵੀ ਚਾਰ ਦਿਨ ਜ਼ਿੰਦਗੀ ਸੀ, ਦੋ ਦਿਨ ਆਪਣੇ ਮਾਂ ਬਾਪ ਕੋਲ ਗੁਜ਼ਾਰ ਲਈ, ਹੁਣ ਤੁਸੀਂ ਵੀ ਤਾਂ ਮਾਂ ਬਾਪ ਹੀ ਹੋ, ਦੋ ਦਿਨ ਤੁਹਾਡੇ ਕੋਲ ਜਾਣੀ, ਜਾਣਾ ਕਿੱਥੇ ਆਪਾਂ, ਆਪਾਂ ਤਾਂ ਇੱਥੇ ਹੀ ਰਹਿਣਾ। ਤੋ ਪ੍ਰਾਹੁਣਿਆਂ ਨੂੰ ਸਾਧ ਸੰਗਤ ਜੀ ਬਹੁਤਾ ਚਿਰ ਕੋਈ ਨਹੀਂ ਘਰ ਰੱਖਿਆ ਕਰਦਾ, ਪ੍ਰਾਹੁਣੇ ਨੂੰ ਤਾਂ ਜਾਣਾ ਹੀ ਪੈਂਦਾ। ਮਹਾਰਾਜ ਕਹਿੰਦੇ, ਭਾਈ ਇਹ ਜਿਹੜੇ ਚੀਜ਼ਾਂ, ਜਿਹੜੇ ਪਦਾਰਥ, ਜਿਹੜਾ ਵਸਤ ਪਰਿਵਾਰ, ਧੀਆਂ ਪੁੱਤਰ, ਭੈਣ ਭਰਾ, ਸਰੀਰ ਦੇ ਸੰਬੰਧ ਨੇ, ਇਹ ਸਾਰੇ ਦੋ ਦਿਨਾਂ ਦੇ ਪ੍ਰਾਹੁਣੇ ਨੇ। ਤੂੰ ਇਹਨਾਂ ਨੂੰ ਸੱਚਾ ਮੰਨੀ ਬੈਠਾ, ਇਹਨਾਂ ਵਿੱਚੋਂ ਕੋਈ ਵੀ ਸਦਾ ਰਹਿਣ ਵਾਲਾ ਨਹੀਂ। ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ, ਸਭ ਮਿਥਿਆ ਅਸਨਾਹ। ਪੁੱਤਰ ਕਲੱਤਰ, ਧੀਆਂ, ਇਸਤਰੀ, ਘਰ, ਜਿੰਨਾ ਵੀ ਸਾਰਾ ਸਮਾਨ ਹੈ, ਆਲ ਓਵਰ ਜੋ ਕੁਝ ਵੀ ਤੇਰੇ ਕੋਲ ਹੈ, ਸਾਰਾ ਹੀ ਮਿਥਿਆ। ਸਨਾਹ ਕਹਿੰਦੇ ਮੋਹ, ਸਨੇਹ, ਇਹ ਸਾਰਾ ਹੀ ਵਿਸ਼ੇਸ਼ ਕਰਕੇ ਜਿਹੜਾ ਤੂੰ ਮੋਹ ਪਾਈ ਬੈਠਾ ਹੈ ਨਾ, ਇਹ ਸਾਰਾ ਮਿਥਿਆ ਹੈ। ਰੇ ਮਨ ਕਿਆ ਕਰੇ ਹੈ ਹਾਹਾ, ਹੇ ਮੇਰੇ ਮਨ ਤੂੰ ਕੀ ਹਾਹਾ ਕਰੀ ਜਾਂਦਾ। ਬੜੀ ਖੁਸ਼ੀ ਦੇ ਵਿੱਚ ਆ ਕੇ ਜਦੋਂ ਕਿਸੇ ਕੋਲ ਧਨ ਪਦਾਰਥ ਹੁੰਦਾ ਨਾ, ਖਾਣ ਪੀਣ ਦੇ ਪਦਾਰਥ ਖੁੱਲ੍ਹੇ ਹੁੰਦੇ ਨੇ, ਅਤੇ ਉਹ ਫਿਰ ਖੁਸ਼ੀ ਜਾ ਕੇ ਹਾਹਾ ਹਾਹਾ ਹਾ ਕਰਦਾ। ਰੱਬ ਨੂੰ ਭੁੱਲ ਜਾਂਦੇ ਆ ਲੋਕ। ਆਮ ਦੇਖਿਆ ਜਾਂਦਾ ਵਿਆਹਾਂ ਸ਼ਾਦੀਆਂ ਵਿੱਚ ਸ਼ਰਾਬਾਂ ਪੀ ਕੇ ਬੜੇ ਲੜਕਾਰੇ ਮਾਰਨੇ, ਹਾਹਾ ਹਾਹਾ ਹਾ ਕਰਨਾ, ਦੰਦ ਕੱਢੀ ਜਾਣੇ, ਰੱਬ ਨੂੰ ਭੁੱਲਿਆ ਵੀ ਹੈ ਹੀ ਨਹੀਂ ਰੱਬ, ਪਤਾ ਨਹੀਂ ਨਾ ਕੋਈ ਕਿਸੇ ਨੂੰ ਮੰਨਣਾ ਹੀ ਨਹੀਂ, ਮੈਂ ਹੀ ਰੱਬ ਹਾਂ, ਮੈਂ ਹੀ ਸਭ ਕੁਛ ਹਾਂ, ਮੈਂ ਹੀ ਭਇਓ ਜਗਤ ਕਾ ਕਰਤਾ, ਜੋ ਮੈਂ ਕਰੋ ਸੋ ਹੋਈ। ਇਹ ਅਹੰਕਾਰ ਆ ਜਾਂਦਾ ਵੀ ਮੈਂ ਜੋ ਕਰਾਂ ਸੋ ਕਰ ਹੋ ਸਕਦਾ। ਪਰ ਮਹਾਰਾਜ ਕਹਿੰਦੇ, ਇਹ ਮੇਰੇ ਮਨ ਤੂੰ ਕਾਹਦਾ ਹਾ 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 ਕਰਦਾ, ਕੁਛ ਵੀ ਨਹੀਂ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਤੂੰ ਦ੍ਰਿਸ਼ਟੀ ਨਾਲ ਧਿਆਨ ਨਾਲ ਦੇਖੇਗਾ, ਤੈਨੂੰ ਪਤਾ ਲੱਗੇਗਾ ਵੀ ਇਹ ਦੁਨੀਆ ਇਸ ਤਰ੍ਹਾਂ ਜਿਵੇਂ ਹਰੀਚੰਦ ਦੀ ਨਗਰੀ। ਰਾਜਾ ਹਰੀਚੰਦ ਜੀ ਇੱਕ ਹੋਏ ਨੇ ਬੜੇ ਪੁਰਾਣੇ ਯੁੱਗ ਵਿੱਚ, ਤ੍ਰੇਤੇ ਯੁੱਗ ਦੇ, ਦੁਆਪਰ ਯੁੱਗ ਦੇ ਪਹਿਲੇ ਯੁੱਗਾਂ ਦੀ ਗੱਲ ਹੈ। ਸ਼੍ਰੀ ਰਾਮ ਚੰਦਰ ਜੀ ਦੇ ਵੀ ਦਾਦਿਆਂ ਦੇ ਵੀ ਦਾਦੇ ਪੜਦਾਦੇ ਹੋਏ ਨੇ ਉਹ ਰਾਜਾ ਹਰੀਚੰਦ। ਉਹਦੀ ਕਥਾ ਪਹਿਲਾਂ ਸਟੇਜਾਂ 'ਤੇ ਨਾਟਕ ਡਰਾਮੇ 'ਚ ਦਿਖਾਇਆ ਵੀ ਕਰਦੇ ਸੀ, ਅਤੇ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਵੀ ਦੋ ਤਿੰਨ ਵਾਰੀ ਉਹਨਾਂ ਦਾ ਜ਼ਿਕਰ ਆਉਂਦਾ। ਤਿੰਨ ਹਰੀਚੰਦ ਪ੍ਰਿਥਵੀ ਪਤ ਰਾਜਾ, ਕਾਗਦ ਕੀਮ ਨਾ ਪਾਈ, ਔਗਣ ਜਾਣੇ ਤਾਂ ਪੁੰਨ ਕਰੇ, ਕਿਉਂ ਕਿਉਂ ਨੇ ਖਾਸ ਵਿਕਾਈ। ਰਾਜੇ ਹਰੀਚੰਦ ਦੀ ਤਪੱਸਿਆ ਨੂੰ ਵੇਖ ਕੇ, ਉਹਦੇ ਤਿਆਗ ਨੂੰ ਵੇਖ ਕੇ, ਉਹਦੇ ਧਰਮ ਨੂੰ ਦੇਖ ਕੇ ਭਗਵਾਨ ਨੇ ਉਹਨੂੰ ਬਹੁਤ ਖੁਸ਼ੀ ਚ ਆ ਕੇ ਵਰ ਦੇ ਤਾ ਸੀ ਵੀ ਤੂੰ ਮੰਗ ਕੀ ਮੰਗਦਾ। ਕਹਿਣ ਲੱਗਾ, ਮਹਾਰਾਜ ਜੇ ਤੁਸੀਂ ਤੁੱਠੇ ਹੋ ਤਾਂ ਮੇਰੀ ਨਗਰੀ ਸਾਰੀ ਆਪਣੇ ਸਵਰਗਾਂ ਨੂੰ ਲੈ ਚੱਲੋ, ਮੇਰੀ ਸਾਰੀ ਨਗਰੀ, ਮੇਰਾ ਸਾਰਾ ਸ਼ਹਿਰ ਨਗਰ ਜਿੰਨਾ ਇਹ ਸਵਰਗਾਂ ਨੂੰ ਲੈ ਚੱਲੋ। ਤੋ ਭਗਵਾਨ ਨੇ ਕਿਹਾ ਵੀ ਠੀਕ ਹੈ, ਜੇ ਤੂੰ ਵਚਨ ਕੀਤਾ ਮੰਗ ਲਿਆ ਤਾਂ ਹੁਣ ਦਿਆਂਗਾ ਮੈਂ ਵਚਨ ਕੀਤਾ। ਕਹਿੰਦੇ ਰਾਜੇ ਹਰੀਚੰਦ ਦੀ ਸਾਰੀ ਨਗਰੀ ਉਹ ਲੈ ਕੇ ਭਗਵਾਨ ਲੈ ਚੱਲੇ ਜਦੋਂ, ਤਾਂ ਉਹਦੇ ਵਿੱਚ ਹੁਣ ਨਗਰੀ 'ਚ ਗਰੀਬ ਵੀ ਸੀ, ਅਮੀਰ ਵੀ ਸੀ, ਚੰਗੇ ਵੀ ਸੀ, ਮਾੜੇ ਵੀ ਸੀ, ਇਸਤਰੀਆਂ ਵੀ, ਪੁਰਸ਼ ਵੀ, ਅਤੇ ਜਿਹੜੇ ਉਸ ਨਗਰ ਦੇ ਪਸ਼ੂ ਪੰਛੀ ਸਨ ਉਹ ਵੀ ਗਏ। ਅਤੇ ਕਹਿੰਦੇ ਜਦੋਂ ਅੱਧ 'ਚ ਪਹੁੰਚੇ ਨਾ ਸਵਰਗਾਂ ਦੇ ਅਤੇ ਧਰਤੀ ਦੇ ਉੱਤੇ, ਇੱਕ ਗਧਾ ਹਿਣਕ ਪਿਆ। ਗਧੇ ਦੀ ਆਵਾਜ਼ ਸੁਣ ਕੇ ਰਾਜਾ ਹਰੀਚੰਦ ਵਜ਼ੀਰ ਨੂੰ ਪੁੱਛਦਾ, ਕਹਿੰਦਾ ਇਹ ਕੀ? ਉਹ ਕਹਿੰਦਾ, ਮਹਾਰਾਜ ਜੇ ਤੁਹਾਡੇ ਨਾਲ ਸਾਰੀ ਨਗਰੀ ਜਾ ਰਹੀ ਹੈ ਤਾਂ ਗਧੇ ਕਿਹੜਾ ਪਿੱਛੇ ਰਹਿ ਜਾਣਗੇ, ਉਹ ਵੀ ਤਾਂ ਜਾਣਗੇ ਨਾ, ਉਹ ਗਧਾ ਵੀ ਤਾਂ ਹੁਣ ਆ ਹੀ ਗਿਆ ਸਵਰਗਾਂ 'ਚ। ਉਹ ਕਹਿੰਦਾ, ਹੈ ਮੇਰੀ ਇੰਨੀ ਤਪੱਸਿਆ, ਇੰਨਾ ਮੇਰੇ ਕਰਮ ਚੰਗੇ ਵੀ ਮੇਰੇ ਕਰਕੇ ਗਧੇ ਵੀ ਸਵਰਗਾਂ ਨੂੰ ਜਾ ਰਹੇ, ਉੱਥੇ ਅੰਗਾਲ ਆ ਗਿਆ ਐਨ ਅੱਧ ਵਿਚਕਾਰ ਜਾ ਕੇ, ਧਰਤੀ ਤੋਂ ਅਤੇ ਸਵਰਗਾਂ ਤੋਂ ਅੱਧ 'ਚ ਪਹੁੰਚੇ, ਉੱਥੇ ਜਾ ਕੇ ਓਂਕਾਰ ਨੇ ਗੇੜਾ ਦੇ ਤਾ, ਉੱਥੇ ਹੀ ਨਗਰੀ ਰੁਕ ਗਈ ਉਹਦੀ। ਉੱਥੇ ਪਰਮੇਸ਼ਰ ਨੇ ਕਿਹਾ, ਬਸ ਹੁਣ ਇੱਥੇ ਹੀ, ਇੱਥੇ ਰੋਕ ਦਿਓ, ना धरती ते ना उत्ते विचकार रुकी हुई झूठे लै रहा उत्थे स्वर्गां दे ओह नगरी दे विच उत्थे जदों ओह उत्थे भाई कान सिंह नाभा जी ने लिखिया वो कहिंदे वी हिसार जिले च हरियाणे च साडे हिसार है उत्थे हिसार जिले विचों जिहड़े उत्थे देखदे ने लोग तां उहनां नूं इदां लगदी है होर भी कई थावां तों दिसदी है जदों खास करके मस्या दी रात होवे ना नेरा होवे ते तारे ही तारे होण ਉਹ ਇੱਦਾਂ ਲੱਗਦੇ ਵੀ ਕੋਈ ਸ਼ਹਿਰ ਵਸਿਆ ਹੋਇਆ ਉੱਤੇ ਤਾਰੇ ਚਮਕਦੇ ਨਾ ਅਤੇ ਉਹ ਇੱਦਾਂ ਲੱਗਦਾ ਵੀ ਸ਼ਹਿਰ ਵਸਿਆ ਹੋਇਆ ਉੱਤੇ ਕੋਈ ਮਹਿਲ ਬਣੇ ਹੋਏ ਨੇ ਉਹਨੂੰ ਲੋਕ ਕਹਿ ਦਿੰਦੇ ਨੇ ਹਰੀ ਚੰਦ ਰਾਜੇ ਦੀ ਨਗਰੀ ਹੈ ਹਰ ਚੰਦੌਰੀ ਹੈ ਕੁਛ ਨਹੀਂ ਪਰ ਪ੍ਰਤੀਤ ਹੁੰਦੀ ਹੈ ਆਖੋ ਸ੍ਰੀ ਵਾਹਿਗੁਰੂ ਜਿਵੇਂ ਰੱਸੀ 'ਚ ਸੱਪ ਪ੍ਰਤੀਤ ਹੁੰਦਾ ਹੁੰਦਾ ਤਾਂ ਕੋਈ ਨਹੀਂ ਰੱਸੀ 'ਚ ਸੱਪ ਪਰ ਰੱਸੀ 'ਚ ਸੱਪ ਦੀ ਸਾਨੂੰ ਸਾਰਿਆਂ ਨੂੰ ਪ੍ਰਤੀਤੀ ਹੁੰਦੀ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਵੇਂ ਹਰੀਚੰਦ ਰਾਜੇ ਦੀ ਨਗਰੀ ਹੈ ਕੋਈ ਨਹੀਂ ਬਸ ਭੁਲੇਖਾ ਪਾਉਂਦੀ ਹੈ ਇਹ ਦੁਨੀਆ ਵੀ ਹੈ ਕੋਈ ਨਹੀਂ ਭੁਲੇਖਾ ਪਾਉਂਦੀ ਹੈ ਆਖੋ ਸ੍ਰੀ ਵਾਹਿ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹਾ ਇੱਥੇ ਬਸ ਇੱਕੋ ਚੀਜ਼ ਹੈ ਜੇ ਤੂੰ ਵਾਹਿਗੁਰੂ 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 ਜਪਨੇ ਉਹ ਤਾਂ ਤੇਰੇ ਕੰਮ ਦੀ ਹੈ ਬਾਕੀ ਇੱਥੇ ਕੋਈ ਚੀਜ਼ ਤੇਰੇ ਕੰਮ ਦੀ ਨਹੀਂ ਕੋਈ ਲਾਹਾ ਨਹੀਂ ਬਾਕੀ ਇੱਕੋ ਹੀ ਲਾਹਾ ਹੈ ਰਹਾਓ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਜੈਸੇ ਬਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੋਰਾ ਕਹਿੰਦੇ ਕੱਪੜੇ ਸਵਾਏ ਨੇ ਦੋ ਦਿਨ ਚਾਰ ਦਿਨ ਹਫ਼ਤਾ ਪੰਦਰਾਂ ਦਿਨ ਮਹੀਨਾ ਉਹ ਕਹਿੰਦੇ ਨਵਾਂ ਨੌ ਦਿਨ ਪੁਰਾਣਾ ਸੌ ਦਿਨ ਥੋੜ੍ਹੇ ਦਿਨ ਕੱਪੜੇ ਪਾ ਕੇ ਤੇ ਉਹ ਪਾਟ ਜਾਣੇ ਤੇ ਜਦੋਂ ਪਾਟ ਜਾਣੇ ਨੇ ਤੇ ਆਪਾਂ ਬਦਲ ਲੈਣੇ ਸੁੱਟ ਜਾਣੇ ਨੇ ਜਦੋਂ ਦੇ ਆਪਾਂ ਜੰਮੇ ਹਾਂ ਆਪਾਂ ਨੂੰ ਯਾਦ ਹੀ ਨਹੀਂ ਆਪਾਂ ਕਿੰਨੇ ਕੁ ਸੂਟ ਬਦਲੇ ਨੇ ਕਿੰਨੇ ਕੁ ਮੁੜ ਕੇ ਉਹਨਾਂ ਦਾ ਜਦੋਂ ਡਾਹ ਕੇ ਸੁੱਟ ਤੇ ਗਏ ਆਏ ਖਤਮ ਹੋ ਗਈ ਗੱਲ ਉਹਨਾਂ ਨੂੰ ਯਾਦ ਨਹੀਂ ਕੀਤਾ ਕਦੀ ਇਸੇ ਤਰ੍ਹਾਂ ਇਹ ਸਰੀਰ ਰੂਪੀ ਚੋਲਾ ਵੀ ਇੱਕ ਦਿਨ ਪੁਰਾਣਾ ਹੋ ਜਾਣਾ ਅਤੇ ਇਹਨੂੰ ਆਪਾਂ ਛੱਡ ਕੇ ਚਲੇ ਜਾਣਾ ਇਹ ਦਿਨ ਦੋ ਚਾਰ ਦਿਨ ਦਾ ਇਹ ਭੋਰੇ ਕੁ ਸਮੇਂ ਦਾ ਥੋੜ੍ਹੇ ਸਮੇਂ ਦਾ ਪੂਰਾ ਆਹ ਥੋੜ੍ਹੇ ਸਮੇਂ ਦਾ ਹੀ ਸੌਦਾ ਹੈ ਸਦਾ ਪੀਤ ਉਪਰੇ ਕੇ ਤੱਕ ਧਾਈ ਹੈ ਅੰਤ ਔਰ ਕੋ ਆਹ ਕੰਧ ਦੇ ਉੱਤੇ ਕਿੰਨਾ ਚਿਰ ਦੌੜਾਂਗੇ ਕੋਈ ਕੰਧ ਦੇ ਉੱਤੇ ਚੜ੍ਹ ਕੇ ਦੌੜ ਰਿਹਾ ਉਹ ਹਮੇਸ਼ਾ ਤਾਂ ਨਹੀਂ ਨਾ ਕੰਧ 'ਤੇ ਦੌੜੇਗਾ ਕੰਧ ਤੋਂ ਉਤਰਨਾ ਹੀ ਪਏਗਾ ਨਾ ਉਤਰੇਗਾ ਡਿੱਗ ਪਏਗਾ ਲੱਤ ਬੰਦ ਉਡਾ ਲਏਗਾ ਡਿੱਗਣਾ ਤਾਂ ਹੈ ਹੀ ਹੈ ਨਾ ਪੀਤ ਉਪਰੇ ਕੰਧ ਦੇ ਉੱਤੇ ਕਿੰਨਾ ਕੁ ਚਿਰ ਬੰਦੇ ਤੂੰ ਜਾ ਸਕਦਾ ਦੌੜ ਸਕਦਾ ਕੰਧ ਤੋਂ ਥੱਲੇ ਉਤਰਨਾ ਪੈਂਦਾ ਅੰਤ ਔਰ ਕੋ ਆਹ ਅੰਤ ਨੂੰ ਕੰਧ ਤੋਂ ਥੱਲੇ ਦੀਵਾਰ ਤੋਂ ਥੱਲੇ ਉਤਰਨਾ ਪਏਗਾ ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹ ਜਿਵੇਂ ਕਹਿੰਦੇ ਪਾਣੀ ਦਾ ਜਿਹੜਾ ਕੁੰਡਾ ਭਰ ਕੇ ਰੱਖਿਆ ਹੋਵੇ ਸਮੁੰਦਰ ਦੇ ਵਿੱਚ ਪਾਈਏ ਅਤੇ ਸਮੁੰਦਰ ਦੇ ਵਿੱਚ ਲੀਨ ਹੋ ਜਾਂਦਾ ਭਾਵ ਉਹਦੀ ਉੱਥੇ ਜਿਹੜੀ ਹੋਂਦ ਹੈ ਉਹ ਖਤਮ ਹੋ ਜਾਂਦੀ ਹੈ ਜਿਵੇਂ ਪਾਣੀ ਦੇ ਵਿੱਚ ਪਾਇਆ ਲੂਣ ਖੁਰ ਜਾਂਦਾ ਹੈ ਇਸੇ ਤਰ੍ਹਾਂ ਇਨਸਾਨ ਤੇਰੀ ਦੇਹ ਜਿਹੜੀ ਹੈ ਕਾਲ ਰੂਪੀ ਜਲ ਵਿੱਚ ਪੈ ਕੇ ਖੁਰ ਜਾਏਗੀ ਆਵਗ ਆਗਿਆ ਪਾਰ ਰਮਕੀ ਉੱਠ ਜਾਸੀ ਮੋਹਤ ਜਸਾਹਾ ਜਿਸ ਦਿਨ ਪਰਮੇਸ਼ਰ ਦੀ ਆਗਿਆ ਆਵੇਗੀ ਇੱਕ ਪਲ ਦੇ ਵਿੱਚ ਤੂੰ ਇੱਥੋਂ ਉੱਠ ਜਾਏਗਾ ਚਲਾ ਜਾਏਗਾ ਮੋਹਤ ਜਸਾ ਚਾਵਲ ਇੱਕ ਅੱਖ ਦੇ ਫੋਰ ਦਾ ਸਮਾਂ ਵਿਸੂਏ ਚੱਸੀਆਂ ਘੜੀਆਂ ਮਹਾਰਾਜ ਨੇ ਸਮੇਂ ਦੱਸੇ ਨੇ ਥੋੜ੍ਹੇ ਜਿਹੇ ਸਮੇਂ ਦੇ ਅੰਦਰ ਪਲ ਖਿੰਨ ਦੇ ਵਿੱਚ ਤੂੰ ਇੱਥੋਂ ਚਲੇ ਜਾਣਾ ਰੇ ਮਨ ਲੇਖ ਹੈ ਜਲ ਹੈ ਹੇ ਮੇਰੇ ਮਨ ਤੂੰ ਜੋ ਕੁਝ ਕਰ ਰਿਹਾ ਉਹ ਹਿਸਾਬ ਕਿਤਾਬ ਦੇ ਵਿੱਚ ਹੈ ਜਦੋਂ ਚੱਲਦਾ ਹੈ ਨਾ ਕਦਮ ਇਹ ਵੀ ਲੇਖੇ ਵਿੱਚ ਹਨ ਲੇਖ ਹੈ ਬੈਸ ਹੈ ਜਿੰਨਾ ਤੂੰ ਬੈਠਦਾ ਹੈ ਇਹ ਵੀ ਤੇਰੇ ਸਵਾਸ ਲਿਖੇ ਜਾ ਰਹੇ ਵੀ ਕਿੰਨਾ ਚਿਰ ਮੈਂ ਬੈਠਿਆ ਰਿਹਾ ਲੇਖ ਹੈ ਲੈਂਦਾ ਸਾਹ ਜਿੰਨੇ ਤੂੰ ਸਾਹ ਲੈਂਦਾ ਹੈ ਇਹ ਵੀ ਸਾਹ ਜਿਹੜੇ ਨੇ ਤੇਰੇ ਲੇਖੇ ਵਿੱਚ ਨੇ ਇਹ ਨਾ ਸਮਝ ਵੀ ਤੈਨੂੰ ਕੋਈ ਦੇਖ ਨਹੀਂ ਰਿਹਾ ਵਾਹਿਗੁਰੂ ਤੇਰੇ ਸਾਰੇ ਕਰਮਾਂ ਨੂੰ ਦੇਖ ਰਿਹਾ ਹੈ ਸਦਾ ਕੀਰਤ ਕਰ ਨਾਨਕ ਹਰ ਕੀ ਸਦੀਵ ਕਾਲ ਹਰੀ ਵਾਹਿਗੁਰੂ ਦੀ ਕੀਰਤੀ ਕਰ ਉਹਦਾ ਜਸ ਕਰ ਉਭਰੇ ਸਤਿਗੁਰ ਚਰਨ ਓਟਾਹ ਸਤਿਗੁਰਾਂ ਦੇ ਚਰਨਾਂ ਦੀ ਓਟ ਲੈ ਕੇ ਜੀਵ ਇਸ ਸੰਸਾਰ ਤੋਂ ਭਾਵ ਸਾਗਰ ਤੋਂ ਤਰ ਜਾਂਦਾ ਹੈ। ਸੋ ਇਤਨੇ ਬਚਨ ਸਤਿਗੁਰਾਂ ਦੇ ਸਾਂਝੇ ਕੀਤੇ ਸੰਗਤਾਂ ਨਾਲ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।